ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਿਲਾਵਲ ਮਹੱਲਾ ਪੰਜਵਾਂ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਾਖ ਲੀਏ ਆਪਣੇ ਜਨ ਆਪ ਕਰ ਕਿਰਪਾ ਹਰ ਹਰ ਨਾਮ ਦੀਨੋ ਬਿਨਸ ਗਏ ਸਭ ਸੋਗ ਸੰਤਾਪ ਰਹਾਉ ਗੁਣ ਗੋਬਿੰਦ ਗਾਵੋ ਸਭ ਹਰ ਜਨ ਰਾਗ ਰਤਨ ਰਸਨਾ ਆਲਾਪ ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ ਰਾਮ ਰਸਾਇਣ ਆਤਮ ਤ੍ਰਾਪ ਚਰਨ ਗਹੇ ਸਰਣ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪਰਤਾਪ ਚਰਨ ਗਹੇ ਸਰਣ ਸੁਖ ਦਾਤੇ ਗੁਰ ਕੈ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਬਿਨਸੇ ਕਹੋ ਨਾਨਕ ਠਾਕੁਰ ਪਰਤਾਪ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਦਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜੁਗੋ ਜੁਗ ਅਟਲ ਸਤਿਗੁਰੂ ਕਰਨ ਕਾਰਨ ਸਮਰੱਥ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਬਹੁਤ ਹੀ ਦੂਰ ਦਰੇਡਿਆਂ ਤੋਂ ਸ਼ਰਧਾ ਭਾਵਨਾ ਸਹਿਤ ਸਤਿਗੁਰੂ ਦੇ ਦਰਸ਼ਨ ਦੀਦਾਰਿਆਂ ਵਾਸਤੇ ਪਹੁੰਚੇ ਹੋਏ ਗੁਰੂ ਖਾਲਸਾ ਜੀ ਵੱਡੇ ਭਾਗਾਂ ਕਰਕੇ ਆਪਾਂ ਨੂੰ ਇਸ ਭਾਗ ਪ੍ਰਾਪਤ ਹੋਇਆ ਹੈ ਕਿਉਂਕਿ ਗੁਰਸਿੱਖ ਰੋਜ਼ ਹੀ ਅਰਦਾਸਾਂ ਬੇਨਤੀਆਂ ਕਰਦਾ ਹੈ ਕਿ ਸਤਿਗੁਰੂ ਜੀ ਸਾਡੇ 'ਤੇ ਰਹਿਮਤ ਕਰੋ, ਕਿਰਪਾ ਕਰੋ, ਸਾਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਦੀਦਾਰ ਹੋ ਜਾਣ, ਸਾਡੇ 'ਤੇ ਇਹ ਕਿਰਪਾ ਹੋ ਜਾਵੇ। ਸੋ ਸਤਿਗੁਰੂ ਜੀ ਨੇ ਅੱਜ ਰਹਿਮਤ ਕੀਤੀ ਹੈ, ਸਾਰੀਆਂ ਸੰਗਤਾਂ ਸ਼ਰਧਾ ਭਾਵਨਾ ਨਾਲ ਗੁਰੂ ਕੇ ਦੁਆਰੇ 'ਤੇ ਪਹੁੰਚੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਕੀਆਂ ਸੰਗਤਾਂ ਨੇ ਜਿੱਥੇ ਗੁਰੂ ਕੀ ਬਾਣੀ ਦਾ ਮਨੋਹਰ ਕੀਰਤਨ ਸਰਵਣ ਕੀਤਾ ਹੈ, ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਸਤਿਗੁਰੂ ਜੀ ਨੇ ਜੋ ਪਾਵਨ ਸ੍ਰੀ ਮੁਖ ਵਾਕ ਬਖਸ਼ਿਸ਼ ਕੀਤਾ ਹੈ, ਉਸ ਦੀ ਕਥਾ ਦਾ ਸੁਭਾਗ ਸਮਾਂ ਆਇਆ ਹੈ। ਰੋਜ਼ ਦੀ ਮਰਜ਼ਾਦਾ ਅਨੁਸਾਰ ਸੰਗਤਾਂ ਇੱਥੇ ਵੀ ਔਰ ਦੇਸ਼ ਵਿਦੇਸ਼ਾਂ ਵਿੱਚ ਬੈਠੀਆਂ ਗੁਰੂ ਕੀਆਂ ਸੰਗਤਾਂ ਸ਼ਰਧਾ ਪ੍ਰੇਮ ਦੇ ਨਾਲ ਭਾਵਨਾ ਸਹਿਤ ਗੁਰੂ ਕੀ ਬਾਣੀ ਦਾ ਜਸ ਸਰਵਣ ਕਰਦੀਆਂ ਹਨ। ਸੋ ਆਓ सतगुरु जी जिस तरह रहमत करते हैं कृपा करते हैं आपा प्रेम सहित सतगुरु पातशाह जी के उपदेश नूं सरवण करिए कोशिश करिए कि ये उपदेश सुन के साडे हिरदे च वस जावे असी इस उपदेश नूं कमा सकीए। ये तद ही संभव होवेगा खालसा जी जे आपां टका सहित गुरु की बाणी नूं सुणांगे। मनन दी अवस्था कहां है महाराज बाणी विच फरमाउंदे ने गावीऐ सुणीऐ मन रखीऐ भाओ। पहला गाया होया शब्द सुन लईए ते फिर मन विच भावना पैदा हुंदी है प्रेम पैदा हुंदा है। धन गुरु अर्जन साहब सच्चे पातशाह जी दे दर्शन दीदारे करन जां गुरु कीआं संगतां ने सतगुरु दे चरणां विच बेनतियां कीतियां कि महाराज जी कृपा करो रहमत करो साडा पार उतारा किवें हो सकता है। अकाल पुरख वाहिगुरू अपने जनां दी सेवकां दी रखिया किवें करदा है आप ये बख्शा करो कि असी सानू ऐसी सिक्ख्या बख्शिश करो असी उस प्रभु मालक दे जन सेवक बन सकीए। इत्थे बिलावल राग दे विच 816 अंग तो लैके सतगुरु जी ने कुछ शब्द साहेब श्री गुरु हरगोबिंद साहब सच्चे पातशाह जी दे प्रथाए उचारण किए हैं ते अंतरी भाव नाल आपा सभना नूं ही महान सिक्ख्या देनी कीती है। सो इत्थे सतगुरु जी अज दे श्री मुख वाक विच आपा सभना नूं बहुत वड्डी सिक्ख्या दिंदे हन। कई बार मन विच फुरने पैदा हुंदे ने कि सतगुरु जी साडी मदद करनगे कि नहीं करनगे किवें करनगे ते सानूं उस दे पास फरियादी किवें होना चाहिदा है की उपा करिए की जतन करिए। आओ शरदा सहित सतगुरु पातशाह जी दा उपदेश सरवण करिए।
सतनाम श्री वाहे गुरु साहेब जी बिलावल महला पंजवा राख लिए अपने जन आप।
बिलावल राग दे विच शहीदां दे सरताज बाणी के बोहित जगत नूं तारनहार गुरु गरीब नवाज साहिब श्री गुरु अर्जन देव साहिब सच्चे पातशाह जी आप कृपा कर रहे हैं। राख लिए अपने जाने आप जिहड़े दासा भाव धार के सतगुरु की चरण शरण विच आ गए क्योंकि हजूर का यह बिरद है जो शरण आवै तिस कंठ लावै। ये बिरद स्वामी संदा जिहड़ा भी सतगुरु की शरण विच आ गया गुरु के हुक्म नूं मन लिया सतगुरु के भाणे अंदर आ गया महाराज के उपदेश नूं ग्रहण करके सतगुरु नाल जुड़ गया ते महाराज सच्चे पातशाह जी फरमाउंदे ने राख लिए अपने जाने आप अपने जणा नूं अपने सेवकां नूं अपना मेहर भरिया हाथ रख के सतगुरु जी आप रख लैंदे हन। सतगुरु जी मजदे पठां चों रख लैंदे हन साध संगत जी डुबद्या समुंदरां विच उतार दिंदे हन किते भाई मक्खण शाह दी जा के मदद कर दिंदे हन किते बाबा बिधी चंद जी मजदे पठां च बैठा उत्थे मदद कर दिंदे हन। भगत कबीर जी नामदेव जी भगत रविदास जी किन्ने जिहड़े गुरु के जन बन गए जिहड़े परमात्मा दे सेवक बन गए उन्हां दी बेअंतरां तरीकियां दे नाल रखिया कीती हर जो जो भगतो पाया पैज रखदा आया राम राजे। सतगुरु ने आप अपने जनां दी अपने सेवकां दी आप पैज प्रतख्या रखनी कीती है।
कर किरपा हर हर नाम दीनो
किवें रखना कीती भाई सतगुरु के चरणों में बेनती की, महाराज आप जी रख्या कर सको, ये वास्ते जानू सेवक न की करना चाहिए है। महाराज फरमाते ने कर कृपा हर हर नाम दीनो, कृपा करके सतगुरु पातशाह जी ने जीवां नूं हरे भरे कर देण वाला, जीवां दी हर थां ते रखिया करन वाला परमात्मा दा नाम बख्श दिता। सानूं प्रतख कलगीधर पातशाह जी ने ऐसा एक रस्ता खोल दिता कि गुरु के सिख गुरु नानक नाम लेवा सिख पंजां प्यारियां दे पेश होण, पंजां प्यारियां तो खंडे बाटी दा अमृत छकण ते ओ खालसा रूप धारण कर लैण। गुरु का अमृत छकण खंडे बाटी दा अमृत, ते जदों पंज प्यारे सिखिया देणगे ते नाल ओ वाहिगुरु मंत्र दृढ़ करवा देणगे। होर गुरु कीआं सिखियावां दे नाल नाल सब तो पहलां वाहिगुरु दा जाप दृढ़ करवाउंदे ने। महाराज कहिंदे भाई ਇਹ ਕਿਰਪਾ ਦਾ ਰਾਹ ਖੋਲਿਆ ਹੈ, ਸਤਿਗੁਰੂ ਜੀ ਨੇ ਆਪ ਕਿਰਪਾ ਕੀਤੀ, ਕਰ ਕਿਰਪਾ ਹਰ ਹਰ ਨਾਮ ਦੀਨੋ, ਆਪਣੇ ਜਨਾਂ ਨੂੰ ਸੇਵਕਾਂ ਨੂੰ ਇਸ ਪਾਸੇ ਲਾ ਲਿਆ ਅਤੇ ਉਹਨਾਂ ਦਾ ਫਿਰ ਸੁਭਾਅ ਬਣ ਗਿਆ ਊਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬਹਿੰਦਿਆਂ ਉੱਠਦਿਆਂ ਪਰਮਾਤਮਾ ਦਾ ਪ੍ਰਭੂ ਦਾ ਨਾਮ ਸਿਮਰਦੇ ਨੇ, ਉਹ ਆਪਣੇ ਸਵਾਸਾਂ ਨੂੰ ਸਮਝਦੇ ਨੇ ਕਿ ਇਹ ਗਿਣਤੀ ਦੇ ਸਵਾਸ ਨੇ, ਮੁੱਕਦੇ ਜਾ ਰਹੇ ਨੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਇਹ ਦਿਨ ਜਿਹੜਾ ਹੈ ਅੱਜ ਦਿਨ ਹੈ, ਰਾਤ ਹੈ ਦਿਨ ਤੇ ਸਰ ਪਰ ਪੌਸੀ ਰਾਤ, ਰਹਿਣ ਗਈ ਫਿਰ ਹੋਏ ਪ੍ਰਭਾਤ। ਮਹਾਰਾਜ ਕਹਿੰਦੇ ਦਿਨ ਤੇ ਪਹਿਰ, ਪਹਿਰ ਤੇ ਘੜੀਆਂ, ਆਪ ਘਟੈ ਤਨ ਛੀਜੈ, ਇਹ ਥਾਂ ਜਿਹੜਾ ਤਨ ਹੈ ਸਾਡਾ ਸਰੀਰ ਹੈ, ਦਿਨ ਪ੍ਰਤੀ ਦਿਨ ਇਹਦੀ ਸਮਰੱਥਾ ਇਹਦੀ ਸਤਾ ਘਟਦੀ ਜਾ ਰਹੀ ਹੈ, ਪਰ ਗੁਰੂ ਕੇ ਪਿਆਰੇ ਗੁਰੂ ਕੇ ਜਨ ਸੇਵਕ ਇਸ ਗੱਲ ਨੂੰ ਸਮਝਦੇ ਨੇ ਕਿ ਇਹ ਜਿਹੜਾ ਸਰੀਰ ਮਿਲਿਆ ਹੈ ਇਹ ਪਰਮਾਤਮਾ ਦਾ ਨਾਮ ਜਪਣ ਵਾਸਤੇ, ਸੇਵਾ ਕਰਨ ਵਾਸਤੇ, ਭਾਉ ਭਗਤੀ ਵਾਸਤੇ ਸਾਨੂੰ ਮਿਲਿਆ ਹੈ। ਜਿਨ੍ਹਾਂ ਦੇ ਮਨ ਵਿੱਚ ਇਹ ਸਮਝ ਪੈ ਗਈ ਉਹਨਾਂ ਉੱਪਰ ਗੁਰੂ ਕੀ ਕਿਰਪਾ ਹੋ ਗਈ, ਮਹਾਰਾਜ ਦੀ ਦਿਆਲਤਾ ਹੋ ਗਈ, ਅਤੇ ਜਿਨ੍ਹਾਂ ਉੱਪਰ ਮਹਾਰਾਜ ਦੀ ਕਿਰਪਾ ਹੋਈ ਭਾਰੀ ਭਾਈ, ਫਿਰ ਮਹਾਰਾਜ ਕਹਿੰਦੇ ਕਰ ਕਿਰਪਾ ਉਹਨਾਂ ਦੇ ਉੱਪਰ, ਕਿਰਪਾ ਕਰਕੇ ਹਰੀ ਪਰਮਾਤਮਾ ਦਾ ਨਾਮ ਜਪਣ ਵਾਸਤੇ ਮਹਾਰਾਜ ਨੇ ਉਹਨਾਂ ਨੂੰ ਇਸ ਪਾਸੇ ਲਾ ਲਿਆ।
ਬਿਨਸ ਗਏ ਸਭ ਸੋਗ ਸੰਤਾਪ,
ਲਾਭ ਕੀ ਹੋਇਆ ਭਾਈ ਜਿਹੜੇ ਪਰਮਾਤਮਾ ਦਾ ਨਾਮ ਜਪਣ ਵਾਸਤੇ ਲਾਗੇ, ਅੱਠੇ ਪੈਰ ਜਿਨ੍ਹਾਂ ਦੇ ਲਿਵ ਇਸ ਪਾਸੇ ਜੁੜ ਗਈ ਕਿ ਪਰਮਾਤਮਾ ਦਾ ਸਿਮਰਨ ਕਰਨਾ ਹੈ, ਊਠਤ ਬੈਠਤ ਸੋਵਤ ਧਿਆਈ ਹੈ, ਮਾਰਗ ਚਲਤ ਹਰੇ ਹਰ ਗਾਈਐ, ਭਾਵ ਇੱਕ ਛਿਨਪਾਲ ਵੀ ਵਿਰਥਾ ਨਹੀਂ ਜਾਣ ਦੇਣਾ। ਜਿਨ੍ਹਾਂ ਦਾ ਭਾਈ ਇਹ ਸੁਭਾਅ ਬਣ ਗਿਆ ਕਿ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਰਨਾ ਹੈ, ਤਾਂ ਹਜ਼ੂਰ ਫਰਮਾਉਂਦੇ ਹਨ ਕਿ ਭਾਈ ਉਹਨਾਂ ਦੇ ਸਾਰੇ ਹੀ ਸੋਗ, ਬਿਨਸ ਗਏ ਸਭ ਸੋਗ ਸੰਤਾਪ, ਉਹਨਾਂ ਦੇ ਸੋਗ ਚਿੰਤਾ ਫਿਕਰ ਸਾਰੇ ਮਿਟ ਗਏ, ਕਿਉਂਕਿ ਉਹਨਾਂ ਨੇ ਸਮਝ ਲਿਆ ਕਿ ਇਹ ਮਨ ਦੀ ਚਿੰਤਾ ਮਿਟਣ ਵਾਲਾ ਵਿਸ਼ਾ ਨਹੀਂ, ਕੋਈ ਡਾਕਟਰੀ ਇਲਾਜ ਇਸ ਦੀ ਚਿੰਤਾ ਦੂਰ ਨਹੀਂ ਕਰ ਸਕਦਾ, ਕੋਈ ਐਸਾ ਇੰਜੈਕਸ਼ਨ ਨਹੀਂ ਬਣਿਆ, ਕੋਈ ਐਸਾ ਕੈਪਸੂਲ ਨਹੀਂ ਬਣਿਆ। ਅਤੇ ਪਰ ਸਤਿਗੁਰੂ ਜੀ ਨੇ ਕਿਰਪਾ ਕੀਤੀ, ਗੁਰੂ ਕੇ ਸਿੱਖਾਂ ਨੂੰ ਹੁਕਮ ਕਰ ਦਿੱਤਾ, ਗੁਰੂ ਕੇ ਸਿੱਖੋ ਚਿੰਤਾ ਤੋਂ ਰਹਿਤ ਹੋਣਾ ਹੈ, ਸੋਗ ਨੂੰ ਦੂਰ ਕਰਨਾ ਹੈ, ਤਾਂ ਫਿਰ ਬਹੁਤ ਵੱਡਾ ਇਲਾਜ ਤੁਹਾਨੂੰ ਦੇ ਦਿੱਤਾ। ਤੁਰਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਸਾਰੀਆਂ ਚਿੰਤਾ ਫਿਕਰ ਦੂਰ ਕਰਨ ਵਾਸਤੇ ਤੁਰਕੀ ਬਾਣੀ ਆਈ ਹੈ, ਅਤੇ ਇਹ ਤੁਰਕੀ ਬਾਣੀ ਦਾ ਜਾਪ, ਇਹਦਾ ਸਿਮਰਨ, ਗੁਰੂ ਕੀ ਬਾਣੀ ਦਾ ਪਾਠ, ਗੁਰੂ ਸਾਹਿਬ ਜੀ 'ਤੇ ਭਰੋਸਾ ਜਿਨ੍ਹਾਂ ਨੇ ਕਰ ਲਿਆ ਉਹਨਾਂ ਦੇ ਸਾਰੇ ਝੋਰੇ ਚਿੰਤਾ ਫਿਕਰ ਮਿਟ ਗਏ।
ਰਹਾਉ ਗੁਣ ਗੋਬਿੰਦ ਗਾਵੋ ਸਭ ਹਰ ਜਨ,
ਰਹਾਉ ਵਿਸ਼ਰਾਮ ਦੇ ਕੇ ਫਰਮਾਉਂਦੇ ਹਨ, ਕਿਉਂਕਿ ਬਹੁਤ ਸਾਰੇ ਧਰਮਾਂ ਵਿੱਚ ਵਰਣ ਵੰਡ ਕਰ ਦਿੱਤੀ ਗਈ ਕਿ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਜਾਤੀ ਫਿਰਕਿਆਂ ਨੂੰ ਵਿਸ਼ੇਸ਼ਤਾ ਦਿੱਤੀ ਗਈ ਕਿ ਫਲਾਨੀ ਜਾਤੀ ਦੇ ਲੋਕ ਨਾਮ ਜਪ ਸਕਦੇ ਨੇ, ਤੇ ਜਿਨ੍ਹਾਂ ਨੂੰ ਆਪਣੇ ਆਪ ਇਸ ਦੁਨੀਆਂ ਦੇ ਵਿੱਚ ਕਾਰਜ ਕਰਕੇ ਕੰਮ ਕਰਕੇ ਨੀਚ ਸਮਝ ਲਿਆ, ਕਹਿੰਦੇ ਨੀਚ ਜਾਤੀ ਦੇ ਨੇ, ਇਹ ਨਾਮ ਨਹੀਂ ਜਪ ਸਕਦੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਦਰ ਹੈ ਭਾਈ, ਜਿਹਦੇ ਉੱਪਰ ਮਹਾਰਾਜ ਨੇ ਕਿਹਾ ਮਾਨਸ ਕੀ ਜਾਤ ਸਭ ਹੈ ਏਕੈ ਪਹਿਚਾਨ ਬੋ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸ਼ੰਕੇ ਹੀ ਦੂਰ ਕਰ ਦਿੱਤੇ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਿਹਾ ਜਿੰਨੇ ਮਨੁੱਖ ਨੇ ਏਕ ਪਿਤਾ ਏਕ ਸਕੇਹਾਂ ਬਾਰਕ ਤੂੰ ਮੇਰਾ ਗੁਰਹਾਈ, ਅਸੀਂ ਸਾਰੇ ਹੀ ਉਸ ਪ੍ਰਭੂ ਦੇ ਮਾਲ ਬਾਲਕ ਹਾਂ, ਬੱਚੇ ਹਾਂ। ਅਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਗੁਣ ਗੋਬਿੰਦ ਗਾਵੋ ਸਭ ਹਰ ਜਨ। ਕਹਿੰਦੇ ਭਾਈ ਜੇ ਹਰੀ ਦੇ ਸੇਵਕ ਬਣਨਾ ਹੈ, ਪ੍ਰਭੂ ਦੇ ਸੇਵਕ ਬਣਨਾ ਹੈ, ਅਤੇ ਫਿਰ ਆਪਣੇ ਜਾਤੀ ਅਭਿਮਾਨ ਨੂੰ ਛੱਡ ਕੇ ਇੱਥੇ ਦੋਵੇਂ ਪਾਸੇ ਇਹ ਗੱਲ ਲੱਗਦੀ ਆ ਕਿ ਜਾਤੀ ਝੋਰਿਆਂ ਨੂੰ ਛੱਡ ਕੇ ਕਿ ਮੈਂ ਤਾਂ ਛੋਟੀ ਜਾਤ ਦਾ, ਮੈਂ ਜੇ ਨਾਮ ਜਪ ਵੀ ਲਵਾਂ ਮੇਰਾ ਨਾਮ ਜਪਿਆ ਹੋਇਆ ਥਾਏ ਪਵੇਗਾ ਕਿ ਨਹੀਂ। ਕਹਿੰਦੇ ਇਸ ਗੱਲ ਨੂੰ ਛੱਡ ਦਿਓ, ਤੁਹਾਡੇ ਵਿੱਚ ਵੀ ਪਰਮਾਤਮਾ ਦੀ ਜੋਤ ਹੈ, ਘੱਟ ਘੱਟ ਮੈਂ ਹਰਜੂ ਬਸੈ, ਸੰਤਨ ਕਹੋ ਪੁਕਾਰ। ਅਤੇ ਜਿਹੜੇ ਬਹੁਤ ਆਪਣੇ ਆਪ ਨੂੰ ਸਵਰਨ ਜਾਤੀ ਦੇ ਮੰਨਦੇ ਨੇ ਕਿ ਸਾਨੂੰ ਪਰਮਾਤਮਾ ਦਾ ਨਾਮ ਜਪਣ ਦੀ ਲੋੜ ਹੀ ਕੀ ਹੈ, ਕੀ ਜ਼ਰੂਰਤ ਹੈ, ਉਹਨਾਂ ਨੂੰ ਵੀ ਸਿੱਖਿਆ ਦਿੱਤੀ ਹੈ ਭਾਈ ਕਿ ਜਾਤ ਦੇ ਗਰਭ ਵਿੱਚ ਹੀ ਨਾ ਆਪਣੀ ਜ਼ਿੰਦਗੀ ਬਤੀਤ ਕਰ ਲਈ। ਇੱਥੇ ਤਾਂ ਜਿਹਨੀ ਨਾਮ ਜਪਿਆ ਨਾ, ਜਿੰਨੀ ਨਾਮ ਧਿਆਇਆ, ਗਏ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੀਤੀ ਛੁੱਟੀ ਨਾਲ। ਨਾਮ ਜਪੇ ਤੋਂ ਬਿਨਾਂ ਛੁਟਕਾਰਾ ਨਹੀਂ। ਇਸ ਵਾਸਤੇ ਭਾਈ ਸਭਨਾਂ ਨੂੰ ਇਹ ਉਪਦੇਸ਼ ਹੈ, ਭਾਵੇਂ ਕੋਈ ਪੜ੍ਹਿਆ ਹੈ, ਭਾਵੇਂ ਕੋਈ ਅਨਪੜ੍ਹ ਹੈ, ਭਾਵੇਂ ਕੋਈ ਗਰੀਬ ਹੈ, ਭਾਵੇਂ ਅਮੀਰ ਹੈ। ਮਹਾਰਾਜ ਕਹਿੰਦੇ ਭਾਈ ਸਾਰਿਆਂ ਨੂੰ ਹੁਕਮ ਹੈ, ਗੁਣ ਗੋਬਿੰਦ ਗਾਵੋ ਸਭ ਹਰ ਜਨ, ਸਾਰੇ ਪਰਮਾਤਮਾ ਦੇ ਨਾਮ ਨੂੰ ਜਪਣਾ ਕਰੋ।
ਰਾਗ ਰਤਨ ਰਸਨਾਇਆ ਲਾਪ।
ਕਹਿੰਦੇ ਭਾਈ ਫਿਰ ਗੁਰੂ ਕੀ ਬਾਣੀ ਨੂੰ ਗਾਉਣਾ ਕਹੋ ਕਰੋ। ਕਤੀਆਂ ਰਾਗਾਂ ਦੇ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ, ਧੁਰ ਕੀ ਬਾਣੀ ਦੀ ਰਚਨਾ ਕੀਤੀ ਹੈ। ਅਤੇ ਹਜ਼ੂਰ ਫਰਮਾਉਂਦੇ ਹਨ ਰਾਗ ਰਤਨ, ਰਾਗ ਰਤਨ ਰਾਗਾਂ ਦੇ ਪੁੱਤਰ ਨੇ, ਜਿਵੇਂ ਰਾਗ ਅਤੇ ਰਾਗਣੀਆਂ। ਸਾਧ ਸੰਗਤ ਸਤਿਗੁਰੂ ਪਾਤਸ਼ਾਹ ਜੀ ਨੇ ਤਰਤੀਬ ਬਣਾਈ ਨਾ ਰਾਗਮਾਲਾ ਦੇ ਵਿੱਚ, ਇੱਕ ਰਾਗ ਦੀਆਂ ਪੰਜ ਪੰਜ ਰਾਗਣੀਆਂ, ਅੱਠ ਅੱਠ ਪੁੱਤਰ ਹਨ। ਰਹੋ ਵਿਚਾਰ, ਇੱਥੇ ਸਤਿਗੁਰੂ ਜੀ ਫਰਮਾਉਂਦੇ ਨੇ ਰਾਗ ਰਤਨ। ਕਹਿੰਦੇ ਭਾਈ ਜੋ ਰਤਨ ਰੂਪ ਪਰਮਾਤਮਾ ਦਾ ਨਾਮ ਹੈ ਨਾ, ਪਰਮਾਤਮਾ ਦੇ ਉਸ ਨਾਮ ਨੂੰ ਜਪਣਾ ਕਰੋ। ਰਾਗ ਰਤਨ ਰਸਨਾ ਆਲਾਪ, ਐਨ ਪ੍ਰੇਮ ਦੇ ਨਾਲ, ਰਤਨ ਰਤਨ ਪ੍ਰੀਤੀ ਦੇ ਨਾਲ, ਜਿਹਦੇ ਵਿੱਚ ਹੋਰ ਸਵਾਦ ਨਾ, ਹੋਰ ਪ੍ਰੀਤੀ ਨਾ ਰਹਿ ਜਾਵੇ। ਕਹਿੰਦੇ ਐਸੇ ਢੰਗ ਦੇ ਨਾਲ, ਭਾਵ ਲੈ ਦੇ ਨਾਲ ਪਰਮਾਤਮਾ ਦਾ ਨਾਮ ਜਪਣਾ ਕਰੋ। ਸਾਰੇ ਜਪਿਓ ਭਾਈ ਇੱਕ ਵਾਰੀ, ਸਾਰੀ ਸੰਗਤ ਗੱਜ ਕੇ ਜਪਿਓ ਸਾਰੀ ਸੰਗਤ ਨਾਲੇ। ਤੇ ਭਾਈ ਕਥਾ ਵੱਲ ਧਿਆਨ ਹੋਵੇਗਾ ਸਾਡਾ, ਕੁਝ ਪਿੱਛੇ ਬੈਠੇ ਆਪਾਂ ਗੱਲਾਂ ਹੀ ਕਰੀ ਜਾ ਰਹੇ ਹਾਂ। ਨਹੀਂ ਭਾਈ, ਇਹ ਸਮਾਂ ਵਾਰ ਵਾਰ ਹੱਥ ਨਹੀਂ ਆਉਂਦਾ। ਸਤਿਗੁਰੂ ਨੇ ਕਿਰਪਾ ਕੀਤੀ, ਸਾਰੇ ਜਪਿਓ ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ 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 ਵਾਹਿਗੁਰੂ। ਸਾਰੇ ਜਪੋ ਗੱਜ ਕੇ ਭਾਈ, ਵਾਹਿਗੁਰੂ 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 ਵਾਹਿਗੁਰੂ। ਤੋ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਭਾਈ ਜਿਵੇਂ ਰਾਗਾਂ 'ਚ ਪਾ ਕੇ ਰਾਗੀ ਸਿੰਘ ਕੀਰਤਨ ਕਰਦੇ ਨੇ, ਇੱਥੇ ਉਹਨਾਂ ਨੂੰ ਵੀ ਉਪਦੇਸ਼ ਦਿੱਤਾ ਹੈ ਕਿ ਭਾਈ ਬੜੀ ਸ਼ਰਧਾ ਦੇ ਨਾਲ ਗੁਰੂ ਕੀ ਬਾਣੀ ਨੂੰ ਰਾਗਾਂ ਵਿੱਚ ਪਾ ਕੇ ਜਪਣਾ ਕਰੋ। ਅਤੇ ਪਰਮਾਤਮਾ ਦਾ ਨਾਮ ਸਿਮਰਨ ਵਾਸਤੇ ਵੀ ਸ਼ਰਧਾ ਭਾਵਨਾ ਦੇ ਨਾਲ, ਲੈ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਨੂੰ ਜਪਣਾ ਕਰੋ।
ਕੋਟ ਜਨਮ ਕੀ ਤ੍ਰਿਸ਼ਨਾ ਨਿਵਰੀ।
ਕਹਿੰਦੇ ਭਾਈ ਫਿਰ ਕਰੋੜਾਂ ਹੀ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਮਨ ਦੇ ਵਿੱਚ ਲੱਗੀ ਹੋਈ ਉਹ ਖਤਮ ਹੋ ਜਾਵੇਗੀ। ਇੱਥੇ ਦੋ ਪਾਠ ਨੇ, ਕਰਤਾਰਪੁਰ ਸਾਹਿਬ ਵਾਲੀ ਬੀੜ ਵਿੱਚ ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ, ਇੱਥੇ ਪਾਠ ਨਿਵਰੀ ਹੈ। ਜਿਵੇਂ ਪਾਠੀ ਸਿੰਘ ਜੀ ਨੇ ਪੜ੍ਹਿਆ ਸੋ ਸਾਧ ਸੰਗਤ ਜੀ ਕਰੋੜਾਂ ਹੀ ਜਨਮਾਂ ਦੀ ਤ੍ਰਿਸ਼ਨਾ ਨਿਮਿਰਤ ਹੋ ਜਾਂਦੀ ਹੈ ਅਤੇ ਜੇ ਨਿਵਾਰੀ ਪਾਠ ਕਰੀਏ ਮਹਾਰਾਜ ਕਿਰਪਾ ਕਰ ਦਿੰਦੇ ਨੇ ਕਿਉਂਕਿ ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ ਕਾਲਾ ਉਹ ਆਸਿਆ ਹੋ ਖੰਡੜੀ ਧੋਤੀ ਉਜਲੀ ਨਾ ਹੋਵੇ ਜੇ ਸੌ ਧੋਵਣ ਪਾਵੋ ਤ੍ਰਿਸ਼ਨਾ ਵਿਰਲੇ ਹੀ ਕੀ ਬੁੱਝੀ ਹੈ ਮਹਾਰਾਜ ਕਹਿੰਦੇ ਵਿਰਲੇ ਲੋਕ ਨੇ ਵਿਰਲੇ ਗੁਰਮੁਖ ਪਿਆਰੇ ਨੇ ਜਿਨ੍ਹਾਂ ਦੀ ਤ੍ਰਿਸ਼ਨਾ ਬੁੱਝ ਜਾਵੇ ਨਹੀਂ ਤਾਂ ਭਾਈ ਧਨ ਦੀ ਆਸਾ ਲੱਗੀ ਰਹਿੰਦੀ ਹੈ ਪਦਾਰਥਾਂ ਦੀ ਤ੍ਰਿਸ਼ਨਾ ਮਨ ਵਿੱਚ ਲੱਗੀ ਰਹਿੰਦੀ ਹੈ ਸਤਿਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਕਿ ਭਾਈ ਪਰ ਪ੍ਰਭੂ ਦਾ ਨਾਮ ਐਸਾ ਹੈ ਇਸ ਜਨਮ ਦੀ ਤਾਂ ਗੱਲ ਹੀ ਛੱਡੋ ਇਹ ਤਾਂ ਕਰੋੜਾਂ ਹੀ ਜਨਮਾਂ ਦੀ ਜੇਕਰ ਪਿੱਛੇ ਵੀ ਅਸੀਂ ਜਨਮ ਜਨਮ ਦੇ ਵਿੱਚ ਇਸ ਤ੍ਰਿਸ਼ਨਾ ਦੇ ਮਾਰੇ ਹੋਏ ਤ੍ਰਿਸ਼ਨਾ ਦੇ ਬੱਝੇ ਹੋਏ ਜੁਨੀਆਂ ਵਿੱਚ ਭੌਂਦੇ ਆਏ ਹਾਂ ਨਾ ਇਸ ਵਾਸਤੇ ਇਹ ਮਨੁੱਖਾ ਜਨਮ ਹੁਣ ਮਿਲ ਗਿਆ ਅਤੇ ਇਹਦੇ ਵਿੱਚ ਰਸਤਾ ਦਰਸਾ ਦਿੱਤਾ ਸਤਿਗੁਰੂ ਜੀ ਨੇ ਕਿਰਪਾ ਕਰ ਦਿੱਤੀ ਕੋਟ ਜਨਮ ਕੀ ਤ੍ਰਿਸ਼ਨ ਨਿਵਾਰੀ ਕਿ ਭਾਈ ਇਹ ਨਿਵਿਰਤ ਕਰ ਦਿੱਤੀ ਕਰੋੜਾਂ ਹੀ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਸੀ
ਰਾਮ ਰਸਾਇਣ ਆਤਮ ਤ੍ਰਾਪ
ਕਹਿੰਦੇ ਪ੍ਰਭੂ ਦਾ ਨਾਮ ਹੈ ਨਾ ਜੋ ਉਹ ਰਸਾਇਣ ਰਸ ਆਇਨ ਆਇਨ ਹੁੰਦਾ ਘਰ ਕਹਿੰਦੇ ਸਾਰੇ ਰਸਾਂ ਦਾ ਘਰ ਹੈ ਪਰਮਾਤਮਾ ਦਾ ਨਾਮ ਦਾ ਜਿਹੜਾ ਰਸ ਹੈ ਨਾ ਮਹਾਰਾਜ ਜੀ ਬਾਣੀ ਵਿੱਚ ਫਰਮਾਉਂਦੇ ਨੇ ਨਾ ਆਨ ਰਸਾ ਜੇਤੇ ਤਾਂ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚੱਖ ਹੈ ਸਾਧ ਚਾਖਤ ਹੋਏ ਰਹੇ ਬਸਮਾਦ ਇਸ ਵਾਸਤੇ ਭਾਈ ਸਤਿਗੁਰੂ ਜੀ ਕਿਰਪਾ ਕਰਦੇ ਨੇ ਕਿ ਸਾਰੇ ਰਸਾਂ ਦਾ ਘਰ ਹੈ ਪਰਮਾਤਮਾ ਦਾ ਨਾਮ ਜਿਹਦੇ ਕਰਕੇ ਨਾਮ ਰਸਨ ਰਸਾਇਣ ਆਤਮ ਤ੍ਰਾਪ ਆਤਮਕ ਤੌਰ ਤੇ ਸਾਡੀ ਤ੍ਰਿਪਤੀ ਹੋ ਜਾਵੇਗੀ
ਚਰਨ ਗਹੇ ਸਰਨ ਸੁਖ ਦਾਤੇ
ਹੁਣ ਕਹਿੰਦੇ ਭਾਈ ਅਸੀਂ ਨਾਨਾ ਪ੍ਰਕਾਰ ਦੀ ਜਿਹੜੀ ਦੌੜ ਲੱਗੀ ਹੋਈ ਸੀ ਨਾ ਕਿਤੇ ਮੱਟੀਆਂ ਤੇ ਚਲੇ ਗਏ ਕਿਤੇ ਮੱਠਾਂ ਤੇ ਚਲੇ ਗਏ ਕਿਤੇ ਵਿਅਕਤੀਆਂ ਦੀ ਪੂਜਾ ਕਰ ਲਈ ਕਿਤੇ ਝੂਠਿਆਂ ਸ਼ਬਦਿਆਂ ਮਗਰ ਭੱਜੇ ਫਿਰਦੇ ਰਹੇ ਇਸ ਗੱਲ ਨੂੰ ਤਿਆਗ ਦਿੱਤਾ ਕਿਉਂਕਿ ਸਾਨੂੰ ਸਤਿਗੁਰੂ ਦਾ ਹੁਕਮ ਹੋ ਗਿਆ ਆ ਗਿਆ ਭਈ ਅਕਾਲ ਕੀ ਤਬਹਿ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਜਦੋਂ ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਜੀ 'ਤੇ ਭਰੋਸਾ ਕਰ ਲਿਆ ਅਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਹੁਣ ਚਰਨ ਕਹੇ ਸਰਨ ਸੁਖ ਸਾਗਰ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸ਼ਬਦ ਰੂਪ ਚਰਨ ਅਸੀਂ ਪਕੜ ਲਏ ਹਨ ਜਿਹੜੇ ਹਮੇਸ਼ਾ ਹੀ ਇਸ ਲੋਕ ਵਿੱਚ ਵੀ ਤੇ ਪ੍ਰਲੋਕ ਵਿੱਚ ਵੀ ਸੁੱਖ ਦੇਣ ਵਾਲੇ ਹਨ
ਗੁਰ ਕੈ ਬਚਨ ਜਪੇ ਹਰ ਜਾਪ
ਗੁਰ ਕੈ ਬਚਨ ਭਾਵ ਗੁਰੂ ਦੇ ਹੁਕਮ ਮੁਤਾਬਕ ਗੁਰੂ ਦੇ ਆਦੇਸ਼ ਮੁਤਾਬਕ ਜੇ ਗੁਰੂ ਕਾ ਸਿੱਖ ਇਸ ਬਚਨ ਨੂੰ ਮੰਨ ਲਵੇ ਗੁਰ ਕਾ ਬਚਨ ਵਸੈ ਜੀ ਨਾਲੇ ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ ਭਾਏ ਨਾ ਸਾਕਾ ਜਾਲੇ ਗੱਲ ਤੇ ਭਾਈ ਬਚਨ ਮੰਨਣ ਦੀ ਹੈ ਸਤਿਗੁਰੂ ਜੀ ਇੱਥੇ ਕਿਰਪਾ ਕਰਦੇ ਹਨ ਕਿ ਗੁਰ ਕੈ ਬਚਨ ਜਪੇ ਹਰ ਜਾਪ ਗੁਰੂ ਕੇ ਹੁਕਮ ਨੂੰ ਮੰਨ ਕੇ ਪਰਮਾਤਮਾ ਦੇ ਨਾਮ ਦਾ ਜਾਪ ਕਰੇ
ਸਾਗਰ ਤਰੇ ਭਰਮ ਭੈ ਬਿਨ ਸੇ
ਫਿਰ ਭਾਈ ਇਹ ਸੰਸਾਰ ਸਾਗਰ ਨੂੰ ਤਰਨ ਵਾਸਤੇ ਵੱਖ ਵੱਖ ਧਰਮਾਂ ਦੇ ਵਿੱਚ ਬੜੇ ਨਿਯਮ ਬਣਾਏ ਗਏ ਜਲ ਧਾਰੇ ਕੀਤੇ ਸਮੇਦ ਜਗ ਕੀਤੇ ਪੁੱਠੇ ਲਮਕੇ ਧੂਣੀਆਂ ਤਾਈਆਂ ਬੜਾ ਕੁਝ ਕੀਤਾ ਪਰ ਇਹ ਯਤਨ ਸਾਰਥਕ ਸਿੱਧ ਨਾ ਹੋ ਸਕੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ ਕਿ ਜਿਹੜਾ ਭਾਈ ਪਰਮਾਤਮਾ ਦਾ ਨਾਮ ਜਪ ਲਵੇ ਸਤਿਗੁਰੂ ਦਾ ਹੁਕਮ ਮੰਨ ਕੇ ਤਿਆਰ ਬਰਤਿਆਰ ਹੋ ਜਾਵੇ ਧੀਆਂ ਭੈਣਾਂ ਦੀ ਇੱਜ਼ਤ ਦਾ ਸਾਂਝੀਵਾਲ ਬਣ ਜਾਵੇ ਜਤੀ ਸਤੀ ਹੋ ਕੇ ਆਪਣਾ ਜੀਵਨ ਨਿਰਵਾਹ ਕਰ ਲਵੇ ਗੁਰੂ ਕੀ ਸਿੱਖਿਆ ਨੂੰ ਧਾਰਨ ਕਰ ਲਵੇ ਰਹਿਤ ਵਿੱਚ ਤਿਆਰ ਬਰਤਿਆਰ ਹੋ ਜਾਵੇ ਪੱਕਾ ਨਿਤਨੇਮੀ ਬਣ ਜਾਵੇ ਕਹਿੰਦੇ ਭਾਈ ਫਿਰ ਕੀ ਹੋਵੇਗਾ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਗਰ ਤਰੇ ਭਰਮ ਭੈ ਬਿਣਸੇ ਸਾਰੇ ਪੰਜ ਪ੍ਰਕਾਰ ਦਾ ਭਰਮ ਸੱਤ ਪ੍ਰਕਾਰ ਦਾ ਡਰ ਹਰ ਪ੍ਰਕਾਰ ਦੇ ਡਰ ਤੇ ਭਰਮ ਭੈ ਦੂਰ ਹੋ ਜਾਣਗੇ
ਕਹੋ ਨਾਨਕ ਠਾਕੁਰ ਪਰਤਾਪ
ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਡੀ ਨਹੀਂ ਸਮਰੱਥਾ ਏ ਜੇ ਕਹੀ ਨਾ ਸਾਡੀ ਸਮਰੱਥਾ ਹੈ ਅਸੀਂ ਨਾਮ ਜਪ ਲਿਆ ਅਤੇ ਹੁਣ ਅਸੀਂ ਬੇਫਿਕਰ ਹੋ ਗਏ ਨਹੀਂ ਭਾਈ ਕਹਿੰਦੇ ਨਾਲ ਨਾਲ ਸ਼ਰਧਾ ਰੱਖਿਓ ਅਰਦਾਸ ਕਰਿਓ ਕਿ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕਰਕੇ ਨਾਮ ਸਿਮਰਨ ਦੇ ਵਿੱਚ ਸਾਨੂੰ ਲਾਇਆ ਹੋਇਆ ਹੈ, ਸੇਵਾ ਦੇ ਵਿੱਚ ਲਾਇਆ ਹੋਇਆ ਹੈ, ਨਹੀਂ ਤਾਂ ਇਹ ਇੱਕ ਬੜੀ ਸੂਖਮ ਬਿਮਾਰੀ ਹੈ ਜਿਹੜੀ ਹਉਮੈ ਦੀ ਹੈ, ਜਿਹੜੀ ਈਗੋ ਹੈ ਨਾ, ਇਹ ਬੜੀ ਭੈੜੀ ਬਿਮਾਰੀ ਹੈ। ਮਹਾਰਾਜ ਕਹਿੰਦੇ ਹਉਮੈ ਦੀਰਘ ਰੋਗ ਹੈ, ਇਹ ਨਾਮ ਜਪਦਿਆਂ ਨੂੰ ਵੀ ਚੁੰਬੜਦਾ ਵੀ ਮੈਂ ਹੀ ਨਾਮ ਜਪਦਾ, ਮੈਂ ਹੀ ਸੇਵਾ ਕਰਦਾ, ਮੇਰੇ ਵਰਗਾ ਕੌਣ ਹੈ ਜਿਹੜਾ ਅੰਮ੍ਰਿਤ ਵੇਲੇ ਉੱਠੇ, ਮੈਂ ਤਾਂ ਪੰਜ ਪੰਜ ਪਾਠ ਸੁਖਮਨੀ ਸਾਹਿਬ ਦੇ ਕਰ ਲੈਂਦਾ। ਇਹ ਤੋਂ ਹੀ ਬਚਣਾ, ਸਤਿਗੁਰੂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਨੀ ਹੈ ਕਿ ਭਾਈ ਹਮੇਸ਼ਾ ਮਨ ਵਿੱਚ ਨਿਮਰਤਾ ਬਣੀ ਰਹੇ। ਮਹਾਰਾਜ ਕਹਿੰਦੇ ਭਾਈ ਸਾਰੇ ਯਤਨ ਕਰਨ ਦੇ ਬਾਵਜੂਦ ਇਹ ਪ੍ਰਤਾਪ ਕਿਹਦਾ, ਇਹ ਸ਼ਕਤੀ ਕਿਹਦੀ ਹੈ? ਕਹਿੰਦੇ ਭਾਈ ਇਹ ਗੁਰੂ ਦਾ ਪ੍ਰਤਾਪ, ਗੁਰੂ ਦੀ ਸ਼ਕਤੀ ਦੇ ਨਾਲ ਆਪਾਂ ਇਹ ਪਾਵ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਜੈਤ ਸਰੀ ਮਹੱਲਾ ਪੰਜਵਾ, ਤੀਰੋ ਸੋਨਾ ਤੀਰੋ ਪ੍ਰਭ ਕਉ।
ਗੁਰੂ ਖਾਲਸਾ ਜੀ ਨਿਯਮ ਮੁਤਾਬਕ ਜੋ ਗੁਰਦੁਆਰਾ ਮੰਜੀਤ ਸਾਹਿਬ ਵਿਖੇ ਲੜੀਵਾਰ ਕਥਾ ਆਰੰਭ ਕੀਤੀ ਗਈ ਹੈ, ਜੋ ਕਾਫੀ ਦੇਰ ਤੋਂ ਇਹ ਕਾਰਜ ਰੁਕਿਆ ਹੋਇਆ ਸੀ, ਪ੍ਰਬੰਧਕਾਂ ਨੇ ਬੜੀ ਕਿਰਪਾ ਕੀਤੀ ਹੈ, ਬੜਾ ਸੋਹਣਾ ਉਪਰਾਲਾ ਕੀਤਾ ਹੈ। ਇਹਦੇ ਵਿੱਚੋਂ ਵੀ ਆਪਾਂ ਸੰਖੇਪ ਰੂਪ ਵਿੱਚ ਬੇਨਤੀਆਂ ਕਰਨੀਆਂ ਹਨ। ਅੱਜ ਸਿੱਖ ਕੌਮ ਦੇ ਵਿੱਚ ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰਉਪਕਾਰੀ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਜੀਵਨ ਦਾ ਪਹਿਲੇ ਯੁੱਧ ਦਾ ਦਿਨ ਹੈ, ਜੋ ਕਿਲ੍ਹਾ ਲੋਹਗੜ੍ਹ ਹੈ, ਇਸ ਕਿਲ੍ਹੇ ਦੀ ਬਣਤਰ ਅਤੇ ਇਸ ਕਿਲ੍ਹੇ ਦਾ ਪਹਿਲਾ ਯੁੱਧ, ਪਹਿਲੀ ਫਤਿਹ, ਸਿੱਖਾਂ ਦੇ ਹੌਸਲੇ ਬੁਲੰਦ। ਆਪਾਂ ਸਮੇਂ ਨੂੰ ਥੋੜ੍ਹੇ ਜਿਹੇ ਸਮੇਂ ਵਾਸਤੇ, ਕਿਉਂਕਿ ਸਮੇਂ ਦੀ ਸੀਮਾ ਵਿੱਚ ਰਹਿਣਾ ਪੈਣਾ, ਸਾਧ ਸੰਗਤ ਜੀ ਜਦੋਂ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਲਾਹੌਰ ਨੂੰ ਚਾਲੇ ਪਾਉਣ ਲੱਗੇ ਹਨ, ਗੁਰਤਾਗਤ ਦੀ ਬਖਸ਼ਿਸ਼ ਕੀਤੀ ਸਾਹਿਬਜ਼ਾਦੇ ਨੂੰ ਅਤੇ ਨਾਲ ਨਾਲ ਹੁਕਮ ਕੀਤਾ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ, ਕਹਿੰਦੇ ਜ਼ੁਲਮ ਦੀ ਹੱਦ ਵੱਧ ਰਹੀ ਹੈ, ਜ਼ਾਲਮ ਲੋਕਾਂ ਦੇ ਦਿਲ ਪੱਥਰ ਬਣ ਚੁੱਕੇ ਨੇ, ਅਸਾਂ ਸ਼ਹਾਦਤ ਦੇ ਦੇਣੀ ਆ। ਜੇ ਇਸ ਨਿਮਰਤਾ ਦੇ ਨਾਲ, ਸ਼ਾਂਤਮਈ ਦੇ ਨਾਲ ਇਸ ਜ਼ੁਲਮ ਨੂੰ ਠੱਲ ਨਾ ਪਈ, ਜ਼ਬਰ ਦਾ ਮੁਕਾਬਲਾ ਅਸੀਂ ਸਬਰ ਨਾਲ ਕਰਨ ਚੱਲੇ ਹਾਂ, ਪਰ ਯਾਦ ਰੱਖਣਾ ਜੇ ਇਹਨਾਂ ਲੋਕਾਂ ਦੇ ਮਨ ਫਿਰ ਵੀ ਨਾ ਪਤੀਜੇ, ਇਸ ਜ਼ਬਰ ਕਰਨ ਤੋਂ ਬਾਜ ਨਾ ਆਏ, ਤਾਂ ਫਿਰ ਸ਼ਸਤਰ ਉਠਾਉਣੇ ਨੇ, ਫੌਜਾਂ ਰੱਖਣੀਆਂ, ਘੋੜੇ ਰੱਖਣੇ ਨੇ, ਫੌਜ ਰੱਖਣੀ ਹੈ, ਫਿਰ ਜ਼ੁਲਮ ਦਾ ਟਾਕਰਾ ਕਰਨ ਵਾਸਤੇ ਤਿਆਰ ਬਰ ਤਿਆਰ ਰਹਿਣਾ ਹੈ, ਅਤੇ ਇੱਕ ਜਾਬਤੇ ਵਿੱਚ ਰਹਿਣਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਹੁਕਮ ਸੀ ਜਾਬਤੇ ਵਿੱਚ ਕਿ ਖਾਲਸਾ ਫੌਜ, ਗੁਰੂ ਘਰ ਦੀ ਫੌਜ ਨਹੱਥਿਆਂ 'ਤੇ, ਨਿਮਾਣਿਆਂ 'ਤੇ, ਔਰਤਾਂ 'ਤੇ, ਬੀਬੀਆਂ 'ਤੇ, ਬੱਚਿਆਂ 'ਤੇ ਵਾਰ ਨਾ ਕਰੇ, ਅਤੇ ਨਿੱਜੀ ਸੋਹਰਤ ਵਾਸਤੇ, ਜ਼ਮੀਨਾਂ ਮੰਨਣ ਵਾਸਤੇ, ਜਾਇਦਾਦਾਂ 'ਤੇ ਕਬਜ਼ੇ ਕਰਨ ਵਾਸਤੇ, ਦੇਸ਼ ਮੱਲਣ ਵਾਸਤੇ ਕੋਈ ਯੁੱਧ ਨਾ ਲੜੇ, ਸਿਰਫ ਧਰਮ ਨੂੰ ਬਚਾਉਣ ਵਾਸਤੇ, ਜ਼ੁਲਮ ਦਾ ਨਾਸ਼ ਕਰਨ ਵਾਸਤੇ ਹਥਿਆਰ ਉਠਾਉਣੇ ਪੈਣ, ਤਾਂ ਇਹ ਜ਼ਰੂਰੀ ਨੇ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਨੂੰ ਲਾਹੌਰ ਜਾਣਾ ਪਿਆ, ਸਾਰਾ ਵਰਤਾਂਤ ਪਤਾ ਸੀ, ਜਾਣੀ ਜਾਣ ਕਰਨ ਕਾਰਨ ਸਮਰੱਥ ਸਤਿਗੁਰੂ ਨੇ, ਸਤਿਗੁਰੂ ਆਪ ਸੱਚੇ ਪਾਤਸ਼ਾਹ ਨੇ ਸ਼ਹਾਦਤ ਦੇ ਦਿੱਤੀ। ਇੱਧਰੋਂ ਸਾਹਿਬਜ਼ਾਦਾ ਨੇ ਉਹਨਾਂ ਗੁਰੂ ਕੇ ਸਿਆਣੇ ਸਿੱਖਾਂ ਨੂੰ ਇਕੱਤਰ ਕੀਤਾ, ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਭਾਈ ਭਾਨੋ ਜੀ, ਭਾਈ ਸੰਧੂ ਜੀ, ਬਹੁਤ ਇਹੋ ਜਿਹੇ ਗੁਰੂ ਕੇ ਸਿੱਖ ਜਿਨ੍ਹਾਂ ਨੂੰ ਇਹ ਸਾਰਾ ਵਰਤਾਂਤ ਦੱਸਿਆ। ਸੰਨ 1606 ਈਸਵੀ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਗੁਰਤਾਗੱਦੀ ਸੰਭਾਲੀ ਅਤੇ ਥੋੜ੍ਹੇ ਸਮੇਂ ਦੇ ਬਾਅਦ ਹੀ ਸਭ ਤੋਂ ਪਹਿਲਾਂ ਜੋ ਜ਼ਾਲਮ ਲੋਕਾਂ ਦੀ ਵੰਗਾਰ ਸੀ ਕਿ ਕੋਈ 3 ਫੁੱਟ ਦਾ ਥੜਾ ਵੀ ਨਹੀਂ ਬਣਾ ਸਕਦਾ, ਥੜੇ ਦੇ ਉੱਪਰ ਚੜ੍ਹ ਕੇ ਕੋਈ ਗੱਲ ਕਰੇ ਉਹਨੂੰ ਜ਼ੁਲਮ ਸਮਝਿਆ ਜਾਵੇਗਾ, ਕਿਉਂਕਿ ਥੜਾ ਇੱਕ ਤਖ਼ਤ ਦਾ ਜਨਾਇਕ ਬਣ ਜਾਂਦਾ ਹੈ। ਜਿਵੇਂ ਆਹ ਤਖ਼ਤ ਪੋਸ਼ ਪਏ ਹੁੰਦੇ ਨਾ ਪਿੰਡਾਂ 'ਚ, ਇਹ ਤਖ਼ਤ ਪੋਸ਼ ਵੀ ਨਹੀਂ ਰੱਖੇ ਜਾ ਸਕਦੇ, ਕੋਈ ਘੋੜੇ 'ਤੇ ਸਵਾਰੀ ਨਹੀਂ ਕਰ ਸਕਦਾ, ਦੋਹਰੇ ਦਮਾਲੇ ਨਹੀਂ ਸਜਾ ਸਕਦਾ, ਸ਼ਸਤਰ ਨਹੀਂ ਪਹਿਨ ਸਕਦਾ, ਸ੍ਰੀ ਸਾਹਿਬ ਨਹੀਂ ਰੱਖ ਸਕਦਾ, ਇਹ ਹੁਕਮ ਚਾੜ ਦਿੱਤੇ ਗਏ। पर बेपरवाह सतगुरु सच्चे पातशाह जी ने सब तो पहला श्री अकाल तख्त साहब की रचना की। आम जमीन तो 12 फुट उच्चा तख्त सिरजिया महाराज ने। ये ही सतगुरु पातशाह जी ने उस तख्त के उपरों जिसनों अकाल तख्त कहा गया, अकाल तख्त महाराज ने कहा दुनिया के तख्त बिन सन जाने वाले ने, टह जाने वाले ने, खत्म हो जाने ने, मलिया मेट हो सकते ने, पर यह अकाल तख्त है। अकाल पुरख आप इसकी रक्षा करेगा, सदीप काल रहेगा। सतसंग जी इस तख्त तो हुक्म होया कि हुण गुरु घर नूं जवानियां चाहीदियां, जवानियां वारन वाले नौजवान चाहीदे ने, योधे बहादुर चाहीदे ने, सोहणे घोड़े चाहीदे ने, शास्त्र चाहीदे ने। सतगुरु का हुक्म मिलन की देर सी, दूरों दरेडिया तो काबल कंधार तक पिछौर तक गुरु के सिख आए, सोहणे सोहणे अपने घर ही बनाए हुए शास्त्र सतगुरु की भेटा चढ़न लगे, तो बहुत मुछपुट गभरू सतगुरु की शरण में आ गए कि महाराज साढ़े कोल होर तो कुछ नहीं, पर आप जी के हुक्म के उपर असी अपन जवानियां निशावर कर देंगे। जिथे आप जी हुक्म करो असी खिड़े मथे जुल्म नाल टक्कर लवेंगे। सतगुरु जी ने गल ना लाया इन्हां नौजवानों शाबाश दिती। करद्या करद्या ये प्रचार रोज का वधदा गया, 500 नौजवानों की फौज इकट्ठी हो गई। सतगुरु पातशाह जी ने किला लोहगढ़ की नींह रखी, थोड़े समय में ही बहुत सारे राजगीर ला के कारीगर ला के किले की तैयारी की गई, किला मुकम्मल होया। सतसंग जी 1609 इस किले की मुकम्मलता हो गई, आरंभता हुई, 3 सालों के किला बनया। जो किला तैयार होया सिखां दे हौसले बुलंद हो गए, पर इत्थे नवे किस्म की चर्चा भी छिड़ी कि हुण तक फकीरी लिबास दे विच धन गुरु नानक साहब सच्चे पातशाह जी तो लैके 5 गुरु साहिबाना ने फकीरी लिबास रखिया है। गुरु हरगोबिंद साहब सच्चे पातशाह जी ने रस्ता बदल दिता, गुरु साहब के सन्मुख सामने तो कोई गल करदा नहीं सी, पर यह चर्चा छिड़ गई। सतगुरु पातशाह एक दिन बाबा बुढ़ा जी ने कहा कि संगतां दे विच महाराज इस तरह की चर्चा भी है। सतगुरु जी ने दीवान सजा के गुरसिखां दे भरम दूर किते कि गुरु के सिखो धन गुरु अर्जन साहब सच्चे पातशाह जी वर्गा शांति का पुंज कौन हो सकता है। जे ये जालम लोग उन्होंने शहीद करके भी जुल्म करन तो बाज नहीं आ रहे, तो फिर इन्हों लोहे के चने चबाने पैने आ। जुल्म नूं खत्म करन वास्ते असी हथियार उठाए ने, तुसीं साडा साथ दिओ, असी कोई गलत कार्ज नहीं कर ले। जदों ये बचन सुने सिखां दे हौसले होर भी बुलंद होए। ये शिकायतां मौके दे बादशाह हिंद कोल भी पहुंचियां, वधा चढ़ा के गल्लां होईयां। एक दिन ऐसा आया कि गमटाले दे नेड़े इत्थे जंगल बियाबान होया करदा सी, इधर सतगुरु मीरी पीरी दे मालक कुछ क सैकड़े सिखां दे नाल जंगल दे विच युद्ध अभ्यास करदे ने, ते लाहौर तो लाहौर दीयां फौजां उधर रसूल खान की अगवाई विच उत्थे आईयां होईयां ने, वो भी युद्ध अभ्यास करदे ने, शिकार खेडदे ने, ते आकाश विच दोवां पासियां तो बाज उड रहे ने। बाज सतगुरु पातशाह जी दे बाज उड़दे वेख के मुगलां दा बाज सतगुरु दे बाज नाल मिलके इधर आ के बैठ गया। गुरसिखां ने वह बाज भी सांभ लिया। मैं बेनती करां कि आम शिकारियां दा यह निजम हुंदा सी पहलां कि जे बाजां दी लड़ाई भी हो जावे ना, ते जे एक मालक दा बाज दूजे दे नाल उड़ के दूसरे दी टाणी भी चले जावे, उस टाणी च जाके बैठ जावे, वो दावा नहीं सी करदा कि मेरा बाज वापस दो। पर इत्थे गल होर सी, इत्थे गल हुकूमत दी सी, धौंस दी सी। उन्होंने गुरसिखां कोल आके कहा कि साडा बाज इधर आया, बाज दिओ। गुरसिख कहिंदे असी बाज लैण नहीं गए, असी बाज खोया नहीं, असी बाज फड़िया नहीं, बाज अपने आप आ गया, असी नहीं देंगे। तो कहन लगे फिर दो हथ करने पैणगे, तो गुरु के सिख कहिंदे इहदे लई तैयार हाँ असी। मौका वेख के मुगल फौजां वापस लाहौर परत गईयां, पर बड़ियां उंझां लाईयां कि अज बाज नूं हथ पाया है, ये कल नूं ताज नूं भी हथ पाउणगे, इन्हां नूं सबक सिखाउणा चाहीदा। इस तरह दीयां बड़ियां गल्लां होईयां। ਸਾਧ ਸੰਗਤ ਇੱਧਰੋਂ ਮੀਰੀ ਪੀਰ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਸੰਨ 1629 ਦੀ ਗੱਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਸਪੁੱਤਰੀ ਬੀਬੀ ਵੀਰੋ ਦਾ ਵਿਆਹ ਰੱਖਿਆ ਹੋਇਆ ਸੀ, ਉਹਦੇ ਵਿੱਚ ਰੁੱਝੇ ਹੋਏ ਸੀ, ਮਠਿਆਈਆਂ ਬਣ ਰਹੀਆਂ ਸਨ, ਸੰਗਤਾਂ ਦੂਰ ਦਰੇਡਿਆਂ ਤੋਂ ਆ ਰਹੀਆਂ ਸਨ, ਅਤੇ ਉੱਧਰੋਂ ਮੌਕਾ ਤਾੜ ਕੇ ਕਿ ਸਤਿਗੁਰੂ 'ਤੇ ਵਿਆਹ ਵਿੱਚ ਲੱਗੇ ਹੋਏ ਨੇ, ਮੁਗਲ ਫੌਜਾਂ ਨੇ ਹਮਲਾ ਕਰਨ ਦੀ ਸੋਚ ਲਈ। ਰਾਤ ਦੇ ਹਨੇਰੇ ਦਾ ਨਿਯਮ ਤੋੜ ਕੇ ਹਨੇਰੇ 'ਚ ਹਮਲਾ ਨਹੀਂ ਸੀ ਹੋਇਆ ਕਰਦਾ, ਆ ਕੇ ਹਮਲਾ ਕਰ ਦਿੱਤਾ। ਕਿਲ੍ਹੇ ਦੀ ਰਾਖੀ ਵਾਸਤੇ ਕੁਝ ਚੋਣਵੇਂ ਸੂਰਮੇ ਹਮੇਸ਼ਾ ਰਿਹਾ ਕਰਦੇ ਸਨ, ਉਹਨਾਂ ਨੇ ਯੁੱਧ ਦਾ ਮੁਕਾਬਲਾ ਕੀਤਾ ਅਤੇ ਗੁਰੂ ਸਾਹਿਬ ਨੂੰ ਸੁਨੇਹਾ ਭੇਜ ਦਿੱਤਾ ਕਿ ਮਹਾਰਾਜ ਮੁਗਲਾਂ ਨੇ ਸਾਡੇ ਉੱਪਰ ਹਮਲਾ ਕਰ ਦਿੱਤਾ ਹੈ। ਮਹਾਰਾਜ ਕਹਿੰਦੇ ਬੇਫਿਕਰ ਰਹੋ, ਇੱਧਰੋਂ ਕੁਝ ਕੁ ਸਿੰਘਾਂ ਨੂੰ ਨਾਲ ਲੈ ਕੇ ਬੀਬੀ ਵੀਰੋ ਅਤੇ ਪੱਕਿਆ ਹੋਇਆ ਕੁਝ ਸਮਾਨ, ਕੁਝ ਕੀਮਤੀ ਸਮਾਨ ਜੋ ਵਿਆਹ ਵਾਸਤੇ ਤਿਆਰੀਆਂ ਸਨ ਉਹ ਮਹਾਰਾਜ ਨੇ ਝਬਾਲ ਭੇਜ ਦਿੱਤਾ ਅਤੇ ਆਪ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪ ਲੋਹਗੜ੍ਹ ਕਿਲ੍ਹੇ ਦੇ ਵਿੱਚ ਚਲੇ ਗਏ। ਬਹੁਤ ਸਾਰੇ ਸਿੱਖ ਸੂਰਮੇ ਐਸਾ ਘਮਸਾਨ ਦਾ ਯੁੱਧ ਲੜਿਆ ਗੁਰੂ ਕੇ ਸਿੱਖਾਂ ਨੇ, ਜੋ ਰਸੂਲ ਖਾਨ ਪਹਿਲਾਂ ਅਗਵਾਈ ਕਰ ਰਿਹਾ ਸੀ, 7000 ਫੌਜ ਲੈ ਕੇ ਚੜਿਆ ਸੀ, 7000 ਅਤੇ ਜਿਹੜੀ ਕਿਲ੍ਹੇ ਦੇ ਵਿੱਚ ਫੌਜ ਸੀ ਅਤੇ ਟੋਟਲ ਗਿਣਤੀ 500 ਦੀ ਸੀ, 500। ਐਸਾ ਯੁੱਧ ਹੋਇਆ, ਰਸੂਲ ਖਾਨ ਦੌੜ ਗਿਆ ਜੰਗ ਦੇ ਵਿੱਚ, ਫਿਰ ਮੁਗਲ ਸਿੱਖਾਂ ਜੋ ਆਪ ਜਰਨੈਲ ਬਣ ਕੇ ਆਇਆ ਸੀ ਉਹਨੇ ਕਮਾਨ ਸੰਭਾਲੀ, ਸ਼ਾਮ ਤੱਕ ਯੁੱਧ ਹੋਇਆ, ਬਹੁਤ ਸਾਰੇ ਸੂਰਮੇ ਦੋਨਾਂ ਹੀ ਪਾਸਿਆਂ ਤੋਂ ਯੁੱਧ ਦੀ ਭੇਟ ਚੜ੍ਹੇ। ਅਖੀਰ ਨੂੰ ਉਹਨੇ ਸੋਚਿਆ ਕਿ ਗੁਰੂ ਸਾਹਿਬ ਕਿਲ੍ਹੇ ਵਿੱਚ ਨੇ, ਸਾਡੀ ਕੋਈ ਬਾਹ ਨਹੀਂ ਜਾਣ ਦੇਣਗੇ। ਫਿਰ ਲਲਕਾਰ ਕੇ ਕਹਿਣ ਲੱਗਾ, ਸਤਿਗੁਰੂ ਜੀ ਮੈਂ ਤੁਹਾਡੇ ਨਾਲ ਹੱਥੋਂ ਹੱਥੀ ਸਾਹਮਣਾ ਯੁੱਧ ਕਰਨਾ ਚਾਹੁੰਦਾ, ਆਪਾਂ ਕੀ ਲੈਣਾ ਲੋਕਾਂ ਦੇ ਪੁੱਤ ਮਰਵਾ ਕੇ, ਤੁਸੀਂ ਮੇਰੇ ਨਾਲ ਦੋ ਹੱਥ ਕਰੋ, ਇੱਧਰੋਂ ਮੈਂ ਜਰਨੈਲ ਹਾਂ ਇੱਧਰੋਂ ਤੁਸੀਂ ਜਰਨੈਲ ਹੋ, ਆਪਾਂ ਦੋਵੇਂ ਵੇਖ ਲਈਏ। ਉਹਦੇ ਮਨ ਵਿੱਚ ਬੜਾ ਹੰਕਾਰ ਸੀ ਕਿ ਮੈਂ ਬੜਾ ਸੂਰਮਾ ਹਾਂ, ਬੜਾ ਯੋਧਾ ਹਾਂ, ਸਤਿਗੁਰੂ ਜੀ ਮੇਰੇ ਅੱਗੇ ਟੇਕ ਨਹੀਂ ਸਕਣਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਆ ਮੁਗਲ ਸਿੱਖਾਂ ਤੇਰੇ ਨਾਲ ਦੋ ਹੱਥ ਕਰ ਲੈਂਦੇ ਹਾਂ, ਬਾਕੀ ਸਾਰੀ ਫੌਜ ਨੂੰ ਰੋਕ ਦਿੱਤਾ ਗਿਆ, ਤੁਸੀਂ ਸਾਡਾ ਯੁੱਧ ਦੇਖੋ। ਕਿੱਡੇ ਅਲੌਕਿਕ ਨਜ਼ਾਰੇ ਨੇ ਗੁਰੂ ਦੇ, ਦਲ ਭੰਜਨ ਗੁਰ ਸੂਰਮਾ ਬੜ ਯੋਧਾ ਬਹੁ ਪਰਉਪਕਾਰੀ, ਐਵੇਂ ਤਾਂ ਨਹੀਂ ਕਿਹਾ। ਸਾਧ ਸੰਗਤ ਜੀ ਯੁੱਧ ਰੁਕ ਗਿਆ ਅਤੇ ਦੋਵੇਂ ਸਤਿਗੁਰੂ ਪਾਤਸ਼ਾਹ ਜੀ ਸਨਮੁੱਖ ਹੋਇਆ ਮੁਗਲ ਸਕਾਨ, ਕਹਿੰਦੇ ਮੁਗਲ ਸਕਾਨ ਕਰ ਵਾਰ ਤੋਂ, ਇੱਕ ਵਾਰ ਕਰਨ ਨੂੰ ਕਿਹਾ, ਇੱਕ ਵਾਰ ਨਿਰਥ ਗਿਆ ਅਤੇ ਕਾਹਲੀ ਨਾਲ ਦੂਸਰਾ ਵਾਰ ਕਰ ਦਿੱਤਾ, ਮਹਾਰਾਜ ਨੇ ਉਹ ਵੀ ਰੋਕ ਲਿਆ ਅਤੇ ਕਹਿੰਦੇ ਲੈ ਮੁਗਲ ਸਕਾਨ ਹੁਣ ਤੂੰ ਸਾਡਾ ਵਾਰ ਝੱਲੀ। ਸਤਿਗੁਰੂ ਪਾਤਸ਼ਾਹ ਜੀ ਨੇ ਐਸਾ ਖੰਡਾ ਵਾਹਿਆ ਮੁਗਲ ਸਖਾਨ ਨੂੰ ਚੀਰ ਕੇ ਧਰਤੀ 'ਤੇ ਸੁੱਟ ਦਿੱਤਾ। ਜਦੋਂ ਮੁਗਲ ਸਖਾਨ ਮਰ ਗਿਆ, ਸਾਧ ਸੰਗਤ ਸਾਰੀ ਫੌਜ ਦੌੜ ਗਈ ਉੱਥੋਂ, ਸਾਰੀ ਸ਼ਾਮਾਂ ਪੈਣ ਤੱਕ 8 ਪਹਿਰਾਂ ਤੋਂ ਪਹਿਲਾਂ ਸਤਿਗੁਰੂ ਪਾਤਸ਼ਾਹ ਜੀ ਨੇ ਇਹ ਯੁੱਧ ਜਿੱਤਿਆ। ਇਹ ਪਹਿਲਾ ਯੁੱਧ ਸੀ ਜਿਹਦੇ ਨਾਲ ਦੁਨੀਆ ਭਰ ਵਿੱਚ ਵੱਸਦੇ ਸਿੱਖਾਂ ਦੇ ਹੌਸਲੇ ਵਧੇ ਕਿ ਹੁਣ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜ਼ੁਲਮ ਨੂੰ ਨੱਥ ਪਾਏਗਾ, ਜ਼ੁਲਮ ਨੂੰ ਠੱਲ ਪਾਏਗਾ। ਫਿਰ ਉਸ ਤੋਂ ਬਾਅਦ ਵਹੀਰਾਂ ਕੱਤ ਕੇ ਗੁਰੂ ਕੇ ਸਿੱਖ ਸੂਰਬੀਰ ਬਹਾਦਰ ਗੁਰੂ ਕੀ ਸ਼ਰਨ ਵਿੱਚ ਆ ਕੇ ਆਪਣੀਆਂ ਜ਼ਿੰਦਗੀਆਂ ਸਤਿਗੁਰੂ ਦੀ ਚਰਨਾਂ ਵਿੱਚ ਆ ਕੇ ਭੇਟਾ ਕਰਨ ਲੱਗੇ। ਸਤਿਗੁਰੂ ਪਾਤਸ਼ਾਹ ਜੀ ਨੇ ਇੱਕ ਫੌਜ ਤਿਆਰ ਕਰਕੇ ਜ਼ੁਲਮ ਦੇ ਨਾਸ਼ ਵਾਸਤੇ ਇੱਕ ਵੱਡਾ ਪ੍ਰਬੰਧ ਕਰ ਲਿਆ ਸੀ। ਸਾਧ ਸੰਗਤ ਜੀ ਚਾਰ ਯੁੱਧ ਲੜੇ ਮਹਾਰਾਜ ਨੇ, ਚਾਰੇ ਯੁੱਧ 8 ਪਹਿਰਾਂ ਦੇ ਵਿੱਚ ਖਤਮ ਕੀਤੇ ਔਰ ਫਤਿਹ ਪ੍ਰਾਪਤ ਕੀਤੀ। ਇਹ ਅੱਜ ਦਾ ਜਿਹੜਾ ਦਿਹਾੜਾ ਹੈ, ਇਹ ਲੋਹਗੜ੍ਹ ਕਿਲ੍ਹੇ ਦੇ ਸਾਧ ਸੰਗਤ ਪਹਿਲਾ ਕਿਲ੍ਹਾ, ਪਹਿਲਾ ਯੁੱਧ ਅਤੇ ਪਹਿਲੀ ਫਤਿਹ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪ੍ਰਾਪਤ ਕੀਤੀ ਹੈ। ਇਹ ਤੁਹਾਡਾ ਮਨ ਸ਼ਾਨਾ ਮੱਤਾ ਇਤਿਹਾਸ ਹੈ ਖਾਲਸਾ ਜੀ। ਆਓ ਸਤਿਗੁਰੂ ਪਾਤਸ਼ਾਹ ਜੀ ਪੰਚਮ ਪਾਤਸ਼ਾਹ ਜੋ ਲੜੀਵਾਰ ਕਥਾ ਦੇ ਵਿੱਚ ਆਪਾਂ ਨੂੰ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਸੋ ਥੋੜ੍ਹੇ ਸਮੇਂ ਵਾਸਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਦੇ ਦਰਸ਼ਨ ਕਰੀਏ।
ਰਹਾਉ ਜੀ ਪ੍ਰਾਨ ਮਨ ਤਨ ਸਭ ਅਰਪਉ, ਨੀਰੋ ਪੇਖ ਪ੍ਰਭ ਕਉ ਨੀਰੋ।
ਜੈਤਸਰੀ ਮਹੱਲਾ ਪੰਜਵਾਂ, ਧੀਰੋ ਸੁਣ ਧੀਰੋ ਪ੍ਰਭ ਕੋ। ਮਹਾਰਾਜ ਕਹਿੰਦੇ ਭਾਈ ਜਿਹੜਾ ਪ੍ਰਭੂ ਮਾਲਕ ਹੈ ਨਾ, ਅਸੀਂ ਕਈ ਵਾਰ ਕਾਹਲੇ ਪੈ ਜਾਂਦੇ ਹਾਂ, ਕਹਿੰਦੇ ਇਹ ਕਾਹਲੀ ਦਾ ਕੰਮ ਨਹੀਂ। ਨੀਠ ਨੀਠ ਮਨ ਕੀਆ ਧੀਰਾ, ਸਹਿਜ ਸਹਿਜ ਗੁਣ ਰਵੇ ਕਬੀਰਾ। ਕਹਿੰਦੇ ਸਹਿਜੇ ਸਹਿਜੇ ਨਿਤਨੇਮ ਕਰੋ, ਸਹਿਜੇ ਸਹਿਜੇ ਪਾਠ ਕਰੋ, ਸਹਿਜੇ ਸਹਿਜੇ ਨਾਮ ਜਪੋ। ਜਿਹੜਾ ਨਾਮ ਸਾਡੇ ਹਿਰਦੇ ਵਿੱਚ ਵਸੇ, ਕਹਿੰਦੇ ਭਾਈ ਧੀਰੋ ਸੁਣ ਧੀਰੋ ਪ੍ਰਭ ਕੋ, ਉਹ ਦੁਨੀਆ ਨੂੰ, ਉਹ ਮਨੁੱਖਤਾ ਨੂੰ, ਉਹ ਸ੍ਰਿਸ਼ਟੀ ਨੂੰ ਧੀਰਜ ਦੇਣ ਵਾਲਾ ਹੈ। ਇਸ ਵਾਸਤੇ ਇਹ ਤੋਂ ਕਦੇ ਘਬਰਾਉਣ ਦੀ ਜ਼ਰੂਰਤ ਨਹੀਂ ਕਿ ਸਾਡਾ ਪਾਠ ਵਿੱਚ ਮਨ ਨਹੀਂ ਲੱਗਦਾ, ਸਾਡਾ ਚਿੱਤ ਨਹੀਂ ਜੁੜਦਾ, ਸਾਡਾ ਜੀ ਨਹੀਂ ਕਰਦਾ। ਕਹਿੰਦੇ ਨਹੀਂ ਭਾਈ, ਜਿਹੜਾ ਪਾਠ ਤੁਸੀਂ ਕੀਤਾ, ਜਦੋਂ ਉਸ ਪਾਠ ਨੂੰ ਕੰਨਾਂ ਨਾਲ ਸੁਣਿਆ, ਉਸ ਲੈ ਨੂੰ ਆਪਣੇ ਹਿਰਦੇ ਵਿੱਚ ਵਸਾਇਆ, ਮਹਾਰਾਜ ਕਹਿੰਦੇ ਥੋੜ੍ਹੀ ਧੀਰਜ ਕਰਨ ਦੀ ਲੋੜ ਹੈ, ਕਾਹਲੀ ਨਾ ਕਰੋ। ਧੀਰੋ ਸੁਣ ਧੀਰੋ ਪ੍ਰਭ ਕੋ, ਕਹਿੰਦੇ ਜੇ ਉਸ ਪ੍ਰਭੂ ਨੂੰ, ਮਾਲਕ ਨੂੰ ਪਾਉਣਾ, ਜਿਹਨੇ ਦੁਨੀਆ ਨੂੰ ਧੀਰਜ ਦੇਣੀ ਹੈ, ਤੇ ਤੂੰ ਵੀ ਹੇ ਗੁਰਸਿੱਖ ਧੀਰਜ ਰੱਖ ਕੇ ਉਸ ਪ੍ਰਭੂ ਦੇ ਵੱਲ ਧਿਆਨ ਦੇ, ਵਿਸਰਾਮ ਦੇ ਕੇ ਕਿਰਪਾ ਕਰਦੇ ਹਨ।
ਪ੍ਰਾਨ ਮਨ ਤਨ ਸਭ ਅਰ ਪਉ,
ਹੁਣ ਸਿੱਖਿਆ ਦਿੰਦੇ ਨੇ ਕਿ ਸਾਡੇ ਕੋਲੇ ਇਹ ਜੀਵ ਆਤਮਾ ਦੇ ਵਿੱਚ ਪ੍ਰਾਨ ਨੇ, ਸਵਾਸ ਨੇ। ਕਹਿੰਦੇ ਭਾਈ ਜੇ ਆਪਣੇ ਪ੍ਰਾਣਾਂ ਤੱਕ ਨਿਸ਼ਾਵਰ ਕਰ ਦਈਏ, ਮਹਾਰਾਜ ਨੇ ਕੀਤੇ ਨਾ, ਮਹਾਰਾਜ ਜਿੱਥੇ ਕਿਹਾ ਨਾ ਖਾਲਸਾ ਮੇਰਾ ਰੂਪ ਹੈ ਖਾਸ, ਖਾਲਸ ਹੋਵੇ ਕਰੂ ਨਿਵਾਸ, ਖਾਲਸਾ ਮੇਰਾ ਸੱਜਣ ਸੂਰਾ, ਖਾਲਸਾ ਮੇਰਾ ਸਤਿਗੁਰ ਪੂਰਾ, ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪਿੰਡ ਪ੍ਰਾਣ, ਪਿੰਡ ਸਰੀਰ ਤੇ ਪ੍ਰਾਣ ਖਾਲਸੇ ਨਾਲ ਮੇਰੇ ਸਾਂਝੇ ਨੇ। ਇੱਥੇ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਦੇ ਨੇ, ਕਹਿੰਦੇ ਭਾਈ ਜੀ ਪ੍ਰਾਣ ਮਨ ਤਨ ਸਭ ਅਰਪੋ। ਕਹਿੰਦੇ ਜੋ ਮਨ ਹੈ, ਤਨ ਹੈ, ਧਨ ਹੈ ਤੇ ਜੀਵ ਦੇ ਅੰਦਰ ਪ੍ਰਾਣ ਚੱਲ ਰਹੇ ਨੇ, ਇਹ ਅਰਪਣ ਕਰਦੇ ਗੁਰੂ ਸਾਹਿਬ ਦੇ ਅੱਗੇ ਨਿਸ਼ਾਵਰ ਕਰਦੇ।
ਨੀਰ ਪੇਖ ਪ੍ਰਭ ਕਹੋ ਨੀਰ,
ਇਹ ਨਹੀਂ ਕਿ ਤੁਸੀਂ ਸੰਗਤ ਵਿੱਚ ਬੈਠੇ ਹੋ, ਇੱਥੇ ਤੇ ਸਾਨੂੰ ਡਰ ਭਾਵਨਾ ਬਣੀ ਹੋਈ ਹੈ, ਪਰ ਜਦੋਂ ਅਸੀਂ ਕਾਰਜ ਕਰਦੇ ਹਾਂ, ਇਕੱਲੇ ਵਿਚਰਦੇ ਹਾਂ, ਦੁਨੀਆਂ ਵਿੱਚ ਘੁੰਮਦੇ ਹਾਂ, ਦੁਨੀਆਂ ਦੇ ਰੰਗ ਤਮਾਸ਼ੇ ਵੇਖਦੇ ਹਾਂ, ਦੁਨੀਆਂ ਦੀ ਪ੍ਰਦਰਸ਼ਨੀ ਵਿੱਚ ਗੁੰਮ ਹੋ ਜਾਂਦੇ ਹਾਂ, ਮਹਾਰਾਜ ਕਹਿੰਦੇ ਉਦੋਂ ਵੀ ਖਿਆਲ ਰੱਖਿਓ। ਨੀਰੋ, ਕਹਿੰਦੇ ਭਾਈ ਨੇੜੇ ਤੋਂ ਨੇੜੇ ਪਰਮਾਤਮਾ ਨੂੰ ਦੇਖਣਾ ਕਰੀ, ਨੀਰੋ ਪੇਖ ਪ੍ਰਭ ਕੋ ਨੀਰੋ, ਨੇੜੇ ਤੋਂ ਨੇੜੇ, ਦੂਰ ਨਹੀਂ ਮੇਰੋ ਪ੍ਰਭ ਪਿਆਰਾ। ਕਹਿੰਦੇ ਦੂਰ ਨਹੀਂ ਹੈ ਭਾਈ, ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ, ਕਥਾ ਨਾ ਭਇਓ ਦੁਰਾਈ, ਉਹ ਤਾਂ ਇੱਕ ਛਿਣ ਵਾਸਤੇ ਵੀ ਸਾਥੋਂ ਦੂਰ ਨਹੀਂ, ਸਦਾ ਅੰਗ ਸੰਗੇ ਅਭੰਗ ਭਭੂਤੇ, ਉਹ ਤਾਂ ਸਦਾ ਹੀ ਸਾਡੇ ਅੰਗ ਸੰਗ ਹੈ। ਇਸ ਕਰਕੇ ਨੇੜੇ ਦੇਖਣਾ ਕਰ, ਹਮੇਸ਼ਾ ਹੀ ਪਰਮਾਤਮਾ ਸਾਨੂੰ ਵੇਖ ਰਿਹਾ ਹੈ।
ਬੇਸੁਮਾਰ ਬੇਅੰਤ ਵੱਡ ਦਾਤਾ,
ਕਹਿੰਦੇ ਉਹਦੇ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਬੇਸੁਮਾਰ ਤੇ ਏਡੇ ਵੱਡੇ ਗੁਣ ਸਾਡੇ ਤੇ ਪਰਉਪਕਾਰ ਕਰ ਸਕਦਾ ਜਿਹਦਾ ਅੰਤ ਹੀ ਕੋਈ ਨਹੀਂ, ਤੇ ਉਹ ਵੱਡਾ ਦਾਤਾ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ।
ਮਨ ਹੈ ਗਹੀਰ ਪੇਖ ਪ੍ਰਭ ਕਉ,
ਜਦੋਂ ਕਹਿੰਦੇ ਐਸੇ ਪ੍ਰਭੂ ਦੇ ਦਰਸ਼ਨ ਕਰਨੇਗਾ, ਫਿਰ ਮਨ ਹੈ ਗਹੀਰ, ਜਿਹੜਾ ਮਨ ਹੈ ਉਹਨੂੰ ਗਹਿਰਾ ਕਰ ਲਈ, ਫਿਰ ਨੀਵਾਂ ਹੋ ਕੇ ਨਿਮਰਤ ਨਿਰਮਾਣਤਾ ਵਿੱਚ ਆ ਜਾਈ, ਉਹਦਾ ਮਾਣ ਨਾ ਕਰੀ ਕਿ ਮੈਂ ਪ੍ਰਭੂ ਦਾ ਸਿਮਰਨ ਕੀਤਾ, ਮੈਂ ਪ੍ਰਭੂ ਨੂੰ ਪਾਲਿਆ। ਕਹਿੰਦੇ ਨਹੀਂ, ਜਿੱਡੇ ਵੱਡੇ ਗਹਿਰ ਗੰਭੀਰ ਪਰਮਾਤਮਾ ਦੀ ਪ੍ਰਾਪਤੀ ਹੋਵੇਗੀ, ਓਡਾ ਹੀ ਵੱਡਾ ਗਹਿਰ ਗੰਭੀਰ ਆਪਣਾ ਮਨ ਕਰ ਲਈ, ਵਿਸ਼ਾਲ ਹਿਰਦਾ ਕਰ ਲਈ ਤੇ ਨਿਮਰਤਾ ਵਿੱਚ ਸਾਰੀ ਸੰਗਤ ਦੇ ਚਰਨਾਂ ਦੀ ਧੂੜ ਬਣ ਕੇ ਰਹੀ।
ਜੋ ਚਾਹੋ ਸੋਈ ਸੋਈ ਪਾਵ,
ਇਹ ਗੁਣ ਆ ਗਏ ਭਾਈ ਤੇਰੇ ਵਿੱਚ, ਮਿਠਤ ਨੀਵੀ ਨਾਨਕਾ ਗੁਣ ਚੰਗੀ ਆਈਆਂ ਤੱਤ, ਜੇ ਇਹ ਗੁਣ ਆ ਗਏ ਤੇ ਕਹਿੰਦੇ ਜੋ ਵੀ ਚਾਹੇਗਾ, ਧਰਮ ਅਰਥ ਕਾਮ ਮੋਖ ਇੱਥੇ ਹੀ ਬਸ ਨਹੀਂ, ਲੋਕ ਪ੍ਰਲੋਕ ਦੇ ਸੁੱਖ, ਮਹਾਰਾਜ ਨੇ ਕਹੇ ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਵੀ ਪ੍ਰਾਪਤ ਹੁੰਦੀ ਹੈ।
ਆਸਾ ਮਨਸਾ ਪੂਰੋ ਜਪ ਪ੍ਰਭ ਕਉ,
ਜਦੋਂ ਕਹਿੰਦੇ ਤੂੰ ਭਾਈ ਪ੍ਰਭੂ ਦਾ ਜਾਪ ਕੀਤਾ, ਉਹਦਾ ਸਿਮਰਨ ਕੀਤਾ, ਉਹਦੇ ਵਿੱਚ ਇੱਕਮਿਕ ਹੋ ਗਿਆ, ਤੇ ਫਿਰ ਆਸਾ ਹੁੰਦੀ ਚਿਰ ਤੋਂ ਲੱਗੀ ਹੋਈ ਆਸਾ ਜਿਹੜੀ ਜਨਮਾਂ ਜਨਮਾਤਰਾਂ ਦੀ ਹੈ, ਮਨਸਾ ਹੁੰਦੀ ਚਿਤਵਨੀ, ਕਿਤੇ ਆਹ ਚਿਤਵਨੀ ਬਣ ਗਈ, ਛਿਣਕ ਮਾਤਰ ਵਿੱਚ ਹੋਰ ਚਿਤਵਨੀ ਬਣ ਗਈ। ਮਹਾਰਾਜ ਕਹਿੰਦੇ ਭਾਈ ਇਹ ਦੋਵੇਂ ਹੀ ਆਸਾ ਮਨਸਾ ਪੂਰੋ, ਇਹ ਸਾਰੀਆਂ ਤੇਰੀਆਂ ਪੂਰੀ ਆਸਾ ਜੀ ਮਨਸਾ ਮੇਰੇ ਰਾਮ, ਸਾਰੀਆਂ ਆਸਾ ਤੇ ਮਨਸਾ ਪੂਰੀਆਂ ਕਰਨ ਵਾਲਾ ਪ੍ਰਭੂ ਆਪ ਹੈ। ਜਦੋਂ ਤੂੰ ਉਸਦੇ ਜਾਪ ਵਿੱਚ ਜੁੜ ਗਿਆ, ਜਾਪ ਵਿੱਚ ਅਭੇਦ ਹੋ ਗਿਆ,
ਗੁਰ ਪ੍ਰਸਾਦ ਨਾਨਕ ਮਨ ਵਸਿਆ,
ਫਿਰ ਸਤਿਗੁਰੂ ਜੀ ਉਹੀ ਉਪਦੇਸ਼ ਬਖਸ਼ਿਸ਼ ਕਰਦੇ ਹਨ। ਤੂੰ ਜਾਪ ਕਰਦਾ, ਸਿਮਰਨ ਕਰਦਾ, ਸੇਵਾ ਕਰਦਾ, ਹੱਥ ਜੋੜ ਕੇ ਅਰਦਾਸ ਕਰੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰਾ ਮੁਝ ਮੈਂ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿ ਅਲੱਗਾ ਮੇਰਾ। ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਕਿਰਪਾ ਕਰੋ, ਮੇਰੇ ਪਾਸ ਤਾਂ ਕੁਝ ਨਹੀਂ, ਮੈਂ ਕੁਝ ਕਰ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਜੀ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀ ਰੇ ਹਮ ਥਾਪੇ, ਇਹ ਮਨ ਵਿੱਚ ਭਾਵਨਾ ਬਣਾ ਕੇ ਰੱਖੀ ਤੇ ਫਿਰ ਕੀ ਹੋਵੇਗਾ। ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ ਕਿ ਭਾਈ ਗੁਰ ਪ੍ਰਸਾਦ ਨਾਨਕ ਮਨ ਵਸਿਆ, ਫਿਰ ਭਾਈ ਗੁਰੂ ਦੀ ਹੋਵੇਗੀ ਪ੍ਰਸਾਦ ਕਿਰਪਾ। ਜਦੋਂ ਮਹਾਰਾਜ ਦੀ ਕਿਰਪਾ ਤੋਂ ਬਿਨਾਂ ਤਾਂ ਕੁਝ ਨਹੀਂ ਭਾਈ, ਫਿਰ ਤਾਂ ਹੰਕਾਰ ਹੀ ਪੱਲੇ ਰਹਿ ਜਾਏਗਾ ਨਾ। ਇਹ ਅਰਦਾਸ ਜ਼ਰੂਰ ਕਰਨੀ ਹੈ, ਜਿਸ ਨਾਲ ਜ਼ੋਰ ਨਾ ਚੱਲੀ ਖਲੇ ਕੀ ਚ ਅਰਦਾਸ, ਅਰਦਾਸ ਕਰਨੀ ਮਹਾਰਾਜ ਕਿਰਪਾ ਆਪ ਜੀ ਨਹੀਂ ਕਰਨੀ ਹੈ, ਆਪ ਜੀ ਦੀ ਕਿਰਪਾ ਤੋਂ ਬਿਨਾਂ ਤਾਂ ਮਹਾਰਾਜ ਸਾਡੇ ਉੱਪਰ ਕੋਈ ਸਾਡੇ 'ਤੇ ਉਪਕਾਰ ਹੋ ਹੀ ਨਹੀਂ ਸਕਦਾ, ਸਾਡਾ ਭਲਾ ਹੀ ਨਹੀਂ ਹੋ ਸਕਦਾ, ਅਸੀਂ ਬੰਨੇ ਲੱਗ ਹੀ ਨਹੀਂ ਸਕਦੇ, ਭਾਵ ਜਲ ਨੂੰ ਨਹੀਂ ਪਾਰ ਕਰ ਸਕਦੇ। ਇਸ ਵਾਸਤੇ ਗੁਰਪ੍ਰਸਾਦ ਨਾਨਕ ਮਨ ਵਸਿਆ, ਅਤੇ ਭਾਈ ਜਦੋਂ ਗੁਰੂ ਦੀ ਕਿਰਪਾ ਹੋਈ ਫਿਰ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ।
ਦੁੱਖ ਨਾ ਕਬਹੂ ਚੂਰੋ ਬੁੱਝ ਪ੍ਰਭ ਕਉ,
ਜਦੋਂ ਤੂੰ ਐਸੇ ਪਰਮਾਤਮਾ ਨੂੰ ਸਮਝ ਲਿਆ, ਬੁੱਝ ਲਿਆ ਕਿ ਪਰਮਾਤਮਾ ਤਾਂ ਛੋਟੇ ਛੋਟੇ ਕੀੜੇ ਮਕੌੜਿਆਂ ਵਿੱਚ ਵੀ ਹੈ ਅਤੇ ਵੱਡੇ ਵੱਡੇ ਜੀਵ ਜੰਤੂਆਂ ਵਿੱਚ ਵੀ ਹੈ, ਸਭ ਦੀ ਰੱਖਿਆ ਕਰਨ ਨੂੰ ਸਮਰੱਥ ਹੈ ਅਤੇ ਇਹ ਮੇਰੀ ਵੀ ਰੱਖਿਆ ਕਰੇਗਾ। ਜਦੋਂ ਤੂੰ ਮਨ ਦੇ ਵਿੱਚ ਇਹ ਆਸਾ ਧਾਰ ਲਈ ਨਾ, ਸਾਧ ਸੰਗਤ ਜਦੋਂ ਕੋਈ ਜਿਹੜਾ ਧਰਮ ਹੈ ਨਾ, ਭਾਵੇਂ ਉਹ ਸਿੱਖ ਧਰਮ ਹੈ ਭਾਵੇਂ ਕੋਈ ਹੋਰ ਧਰਮ ਹੈ, ਇਹ ਧਰਮ ਦੀ ਬੁਨਿਆਦ ਸ਼ਰਧਾ ਹੈ, ਧਰਮ ਦੀ ਬੁਨਿਆਦ ਭਾਵਨਾ ਹੈ। ਜਦੋਂ ਮਨ ਵਿੱਚ ਸ਼ਰਧਾ ਹੋਵੇਗੀ ਕਿ ਸਾਡਾ ਗੁਰੂ ਸਮਰੱਥ ਹੈ, ਗੁਰੂ ਕੀ ਬਾਣੀ ਦਾ ਸ਼ਬਦ ਸਾਡਾ ਪਾਰ ਉਤਾਰਾ ਕਰ ਦੇਵੇਗਾ, ਸਾਡੀ ਹਰ ਥਾਂ 'ਤੇ ਰੱਖਿਆ ਕਰੇਗਾ, ਅਤੇ ਫਿਰ ਸਾਧ ਸੰਗਤ ਜੀ ਸਤਿਗੁਰੂ ਜੀ ਰੱਖਿਆ ਕਰਦੇ। ਜੇ ਸਾਡਾ ਭਰੋਸਾ ਹੀ ਨਾ ਬਣਿਆ ਵੀ ਇਹ ਬਾਣੀ ਪੜ੍ਹਨ ਦਾ ਫਾਇਦਾ ਕੀ, ਅਸੀਂ ਜਪਜੀ ਸਾਹਿਬ ਉਹੀ ਪੜ੍ਹੀ ਜਾਈਏ, ਉਹੀ ਬਾਣੀ ਨਿਤਨੇਮ ਕਰੀਏ, ਉਹ ਨਿਤਨੇਮ ਰੋਜ਼ ਹੀ ਕਰੀਏ, ਨਹੀਂ ਭਾਈ, ਇਹ ਤਾਂ ਸਤਿਗੁਰੂ ਦਾ ਹੁਕਮ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਇੱਥੇ ਫਰਮਾਉਂਦੇ ਹਨ, ਜੇ ਤੂੰ ਕਿਤੇ ਤੇਰੇ ਕਰਮਾਂ ਦੇ ਉੱਪਰ ਅਕਾਲ ਪੁਰਖ ਦੀ ਹੋ ਗਈ ਰਹਿਮਤ, ਗੁਰਪ੍ਰਸਾਦ ਨਾਨਕ ਮਨ ਵਸਿਆ, ਜੇ ਮਨ ਵਿੱਚ ਗੁਰੂ ਦੀ ਕਿਰਪਾ ਵਸ ਜਾਵੇ, ਤੇ ਫਿਰ ਬਾਰੇ ਕਹਿੰਦੇ ਬੁੱਝ ਪ੍ਰਭ ਕੋ, ਜੇ ਪ੍ਰਭੂ ਨੂੰ ਸਮਝ ਲਿਆ, ਉਸ ਅਕਾਲ ਪੁਰਖ ਨੂੰ ਤੂੰ ਸਮਝ ਲਿਆ ਕਿ ਉਹ ਤਾਂ ਸਦਾ ਹੀ ਦਿਆਲ ਹੈ, ਉਹ ਤਾਂ ਕਿਰਪਾਲੂ ਹੈ ਹਮੇਸ਼ਾ ਹੀ, ਤੇ ਫਿਰ ਦੁੱਖ ਨਾ ਕਬਹੂੰ ਝੂਰੋ, ਕਹਿੰਦੇ ਫਿਰ ਜਨਮ ਮਰਨ ਦਾ ਦੁੱਖ ਨਹੀਂ ਹੋਵੇਗਾ, 84 ਲੱਖ ਦੀਆਂ ਜੂਨਾਂ ਦਾ ਦੁੱਖ ਨਹੀਂ ਹੋਵੇਗਾ, ਕਿਸੇ ਪ੍ਰਕਾਰ ਦਾ ਤੈਨੂੰ ਦੁੱਖ ਨਹੀਂ ਰਹਿ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਨੇ ਇਹ ਰਹਿਮਤ ਕਿਰਪਾ ਕੀਤੀ ਹੈ ਭਾਈ। ਸੋ ਵਿਚਾਰਾਂ ਕਰਦਿਆਂ ਤੋਂ ਬੇਅੰਤੀ ਗਲਤੀਆਂ ਭੁੱਲਾਂ ਹੋਈਆਂ ਨੇ, ਅਣਜਾਣ ਬੱਚਾ ਸੇਵਕ ਸਮਝ ਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਕਿਰਪਾ ਕਰਕੇ ਖਿਮਾ ਬਖਸ਼ ਦੇਣ, ਗੁਰੂ ਕੀ ਸੰਗਤ ਵੀ ਬਖਸ਼ ਲਵੇ, ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ੋ ਜੀ।
ਗੁਰ ਪ੍ਰਸਾਦ ਨਾਨਕ ਮਨ ਵਸਿਆ, ਦੁੱਖ ਨਾ ਕਬਹੂੰ ਚੂਰੋ ਪ੍ਰਭ ਕਉ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।